ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਲੋਕ ਮਹੱਲਾ ਦੂਜਾ। ਜਿੰਨੀ ਚੱਲਣ ਜਾਣਿਆ ਸੇ ਕਿਉ ਕਰੈ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਮਹੱਲਾ ਦੂਜਾ। ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਜਿੰਨੀ ਚੱਲਣ ਜਾਣਿਆ ਸੇ ਕਿਉ ਕਰੈ ਵਿਥਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਇਹ ਦਾਤ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸਾ ਪੰਥ ਨੂੰ ਬਖਸ਼ਿਸ਼ ਕੀਤੀ ਹੈ। ਸਾਬੋ ਕੀ ਤਲਵੰਡੀ ਤਖ਼ ਸ੍ਰੀ ਦਮਦਮਾ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿੱਥੇ ਆਪਣੇ ਅਨੁਭਵ ਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਕੰਠੋਂ ਉਚਾਰਨ ਕੀਤੀ, ਨਾਲ ਦੀ ਨਾਲ ਓਨੀ ਬਾਣੀ ਦੀ ਹਰ ਰੋਜ਼ ਕਥਾ ਵੀ ਕਰਦੇ। ਅੰਮ੍ਰਿਤ ਵੇਲੇ ਬਾਣੀ ਉਚਾਰਨ ਕੀਤੀ ਜਾਂਦੀ ਅਤੇ ਭਾਈ ਮਨੀ ਸਿੰਘ ਜੀ ਲਿਖਦੇ ਅਤੇ ਸ਼ਾਮ ਨੂੰ ਉਸੇ ਪਵਿੱਤਰ ਬਾਣੀ ਦੀ ਕਥਾ ਵਿਚਾਰ ਕਲਗੀਧਰ ਪਾਤਸ਼ਾਹ ਆਪ ਖਾਲਸਾ ਪੰਥ ਨੂੰ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾਉਂਦੇ ਸਨ। ਇਹ ਲੜੀਵਾਰ ਕਥਾ ਕਲਗੀਧਰ ਪਾਤਸ਼ਾਹ ਦੀ ਮਹਾਨ ਦੇਣ ਹੈ। ਸੋ ਆਪ ਸੰਗਤਾਂ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਸੂਹੀ ਰਾਗ ਦੀ ਵਾਰ ਅੰਦਰ ਹੈ। ਇਹ ਵਾਰ ਮਹੱਲੇ ਤੀਜੇ ਦੀ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਵਧੇਰੇ ਸ਼ਲੋਕ ਵੀ ਮਹੱਲੇ ਤੀਜੇ ਦੇ ਹੀ ਹਨ, ਪਰ ਕੁਝ ਕੁ ਸ਼ਲੋਕ ਪਹਿਲੇ ਸਤਿਗੁਰੂ ਅਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਵੀ ਇਸ ਵਾਰ ਦੇ ਵਿੱਚ ਆਏ ਹਨ। ਜਿਵੇਂ ਹੁਣ ਅੱਗੇ 3 ਸ਼ਲੋਕ ਹਨ, ਲਗਾਤਾਰ ਬਲਕਿ 4 ਸ਼ਲੋਕ ਨੇ, ਇਹ ਗੁਰੂ ਅੰਗਦ ਦੇ ਮਹਾਰਾਜ ਦੇ ਉਚਾਰਨ ਕੀਤੇ ਹਨ। ਸਾਹਿਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤੀ ਬਾਣੀ ਨਹੀਂ ਉਚਾਰਨ ਕੀਤੀ, ਕਿਉਂ? ਇਹਦੇ ਪਿੱਛੇ ਮਹਾਂਪੁਰਖੀ ਕਾਰਨ ਦੱਸਦੇ ਸਨ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਬਾਣੀ ਦਾ ਹੀ ਪ੍ਰਚਾਰ ਕੀਤਾ, ਬਲਕਿ ਜੋ ਗੁਰਮੁਖੀ ਲਿਪੀ ਸੀ, ਕਿਉਂਕਿ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਵੀ ਬਾਣੀ ਉਚਾਰਨ ਕੀਤੀ ਅਤੇ ਉਸ ਨੂੰ ਗੁਰਮੁਖੀ ਭਾਸ਼ਾ ਦੇ ਵਿੱਚ, ਗੁਰਮੁਖੀ ਦੀ 35 ਦੇ ਅੱਖਰਾਂ ਦੇ ਵਿੱਚ ਹੀ ਸੰਕਲਿਤ ਕੀਤਾ ਸੀ ਅਤੇ ਉਸ ਪਵਿੱਤਰ ਗੁਰਮੁਖੀ ਲਿਪੀ ਨੂੰ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੇ ਸਿੱਖ ਸੰਗਤਾਂ ਦੇ ਵਿੱਚ ਪ੍ਰਚਾਰਨ ਦਾ ਮਹਾਨ ਉਪਰਾਲਾ ਕੀਤਾ ਹੈ। ਇੱਕ ਗੁਰਮੁਖੀ ਲਿਪੀ ਦਾ ਪ੍ਰਚਾਰ ਅਤੇ ਪ੍ਰਸਾਰ ਅਤੇ ਨਾਲ ਗੁਰੂ ਨਾਨਕ ਦੀ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਇਹ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਵਿੱਚ ਜਿੰਨਾ ਹੋ ਸਕਿਆ ਉਨਾ ਸ਼ਾਇਦ ਹੋਰ ਸਮੇਂ ਦੇ ਵਿੱਚ ਨਾ ਹੋਇਆ ਹੋਵੇ, ਕਿਉਂਕਿ ਇਸ ਗੱਲ ਦੀ ਲੋੜ ਸੀ। ਸਾਹਿਬ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਆਪ ਹਮੇਸ਼ਾ ਸੰਜਮੀ ਸੁਭਾਅ ਦੇ ਵਿੱਚ ਵਰਤਦੇ ਸਨ। ਬਹੁਤਾ ਮਿਲਣਾ ਜੁਲਣਾ, ਬਚਨ ਬਲਾਸ ਕਰਨੇ ਇਹ ਉਹਨਾਂ ਨੂੰ ਨਹੀਂ ਸੀ ਪਾਉਂਦੇ। ਕਦੇ ਕਦੇ ਗੁਰਸਿੱਖ ਸੰਗਤਾਂ ਦੇ ਬੇਨਤੀ ਕਰਨ ਤੋਂ ਕੁਝ ਬਾਣੀ ਉਚਾਰਨ ਕਰਦੇ ਸਨ। ਲੋ ਹੁਣ ਅੱਗੇ ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਪਾਵਨ ਪਵਿੱਤਰ ਚਾਰ ਸ਼ਲੋਕ ਆ ਰਹੇ ਹਨ। ਕੁਝ ਗੁਰੂ ਅੰਗਦ ਦੇ ਮਹਾਰਾਜ ਦੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਵੀ ਕੁਝ ਸ਼ਲੋਕ ਦਰਜ ਕੀਤੇ ਗਏ ਹਨ। ਹੋਰ ਵੀ ਕਈ ਥਾਵਾਂ ਤੇ ਬਹੁਤ ਘੱਟ ਤੇ ਬਹੁਤ ਛੋਟੇ ਸ਼ਲੋਕ ਗੁਰੂ ਮਹਾਰਾਜ ਨੇ ਉਚਾਰਨ ਕੀਤੇ ਨੇ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਸਾਨੂੰ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਪ ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ।
ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਜਿਨ੍ਹਾਂ ਨੇ ਇਸ ਗੱਲ ਨੂੰ ਜਾਣਿਆ ਹੈ ਵੀ ਇਸ ਸੰਸਾਰ ਤੋਂ ਚਲੇ ਜਾਣਾ ਹੈ, ਸੇ ਕਿਉਂ ਕਰੈ ਵਿਥਾਰ, ਉਹ ਦੱਸੋ ਕੋਈ ਬਹੁਤਾ ਮਾਇਆ ਦਾ, ਪਦਾਰਥਾਂ ਦਾ, ਵਪੂਤੀ ਦਾ ਉਹ ਬਹੁਤਾ ਵਿਸਤਾਰ ਕਿਉਂ ਕਰਨਗੇ। ਭਾਵ ਜਿਨ੍ਹਾਂ ਨੂੰ ਇਸ ਗੱਲ ਬਾਰੇ ਪੱਕਾ ਪਤਾ ਹੈ, ਹਾਂ ਆਦਮੀ ਹਾਂ ਇੱਕ ਦਮੀ ਮੁਹਲਤ ਮੁਹਤ ਨਾ ਜਾਣਾ, ਉਹ ਕਿਵੇਂ ਬਹੁਤਾ ਮਾਇਆ ਦੇ ਵਿੱਚ ਪਰਿਵਰਤ ਹੋਣਗੇ, ਕਿਵੇਂ ਬਹੁਤਾ ਮਾਇਆ ਦਾ ਵਿਸਥਾਰ ਕਰਨਗੇ। ਜਿਨ੍ਹਾਂ ਨੇ ਇਸ ਗੱਲ ਨੂੰ ਸਹੀ ਨਿਸ਼ਚੇ ਕਰਕੇ ਜਾਣਿਆ ਹੈ ਬਈ ਅਸਾਂ ਇਸ ਸੰਸਾਰ ਤੋਂ ਕੂਚ ਕਰਨਾ ਹੈ, ਉਹ ਕੋਈ ਬਹੁਤਾ ਮਾਇਆ ਦਾ, ਪਦਾਰਥਾਂ ਦਾ ਬਹੁਤਾ ਆਡੰਬਰ ਨਹੀਂ ਕਰਦੇ।
ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ।
ਹਾਂ ਕੁਝ ਉਹ ਦੁਨੀਆਂਦਾਰ ਲੋਕ ਵੀ ਨੇ ਜਿਹੜੇ ਦੁਨਿਆਵੀ ਕੰਮ ਕਰਨ ਦੇ ਵਿੱਚ ਹਮੇਸ਼ਾ ਲਈ ਤਤਪਰ ਹਨ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਚੱਲਣ ਸਾਰ ਨਾ ਜਾਣਨੀ, ਪਰ ਉਹਨਾਂ ਨੇ ਇਸ ਗੱਲ ਦੀ ਸਾਰ ਨਹੀਂ ਜਾਣੀ। ਭਾਵ ਇਸ ਗੱਲ ਤੇ ਉਹਨਾਂ ਨੇ ਯਕੀਨ ਨਹੀਂ ਕੀਤਾ ਭਈ ਅਸੀਂ ਇਸ ਦੁਨੀਆਂ ਨੂੰ ਛੱਡ ਕੇ ਚਲੇ ਵੀ ਜਾਣਾ ਹੈ। ਜਿਨ੍ਹਾਂ ਨੂੰ ਇਸ ਗੱਲ ਤੇ ਯਕੀਨ ਨਹੀਂ ਆਇਆ, ਕਾਜ ਸਵਾਰਨ ਹਾਰ, ਬਈ ਉਹ ਦੁਨੀਆਂ ਦੇ ਕੰਮ ਸਵਾਰਨ ਦੇ ਵਿੱਚ ਲੱਗੇ ਹੋਏ ਹਨ।
ਮਹੱਲਾ ਦੂਜਾ, ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ।
ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕੀਤਾ ਕੀ ਜਾਵੇ, ਮਾਇਆ ਤੋਂ ਬਿਨਾਂ, ਧਨ ਤੋਂ ਬਿਨਾਂ ਕਿਸੇ ਦਾ ਵੀ ਗੁਜ਼ਾਰਾ ਨਹੀਂ ਹੈ। ਕੌਣ ਵੱਡਾ, ਮਾਇਆ ਵਡਿਆਈ, ਦੁਨੀਆਂ ਵਿੱਚ ਮਾਇਆ ਦੀ ਵਡਿਆਈ ਨੂੰ ਹੀ ਵੱਡਾ ਗਿਣਿਆ ਜਾਂਦਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਿਰ ਵੈਰਾਗਮਈ ਉਪਦੇਸ਼ ਦਿੰਦੇ ਹਨ, ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ। ਬਈ ਵੇਖ ਲਓ, ਇਸ ਮਨੁੱਖ ਦੀ ਐਸੀ ਹੀ ਸੋਚ ਬਣੀ ਹੈ, ਇਹ ਰਾਤ ਵਾਸਤੇ, ਭਾਵ ਰਾਤ ਹਾਲੇ ਆਉਣ ਵਾਲੀ ਹੈ, ਉਹ ਰਾਤ ਵਾਸਤੇ ਧਨ ਇਕੱਤਰ ਕਰਦਾ ਹੈ ਬਈ ਇਹ ਰਾਤ ਦੇ ਸਮੇਂ ਮੇਰੇ ਕੰਮ ਆਵੇਗਾ, ਭਲਕੇ ਚੱਲਣ ਹੋਏ। ਪਰ ਸਤਿਗੁਰੂ ਕਹਿੰਦੇ ਨੇ ਜੇ ਰਾਤ ਆਵੇ ਹੀ ਨਾ ਤੇ ਭਲਕੇ ਚੱਲਣ ਹੋਏ, ਭਲਕੇ ਦਾ ਅਰਥ ਹੈ ਸੁਬਹ ਹੀ ਇੱਥੋਂ ਜਾਣ ਦਾ ਸੱਦਾ ਆ ਜਾਵੇ, ਇੱਥੋਂ ਜਾਣਾ ਪੈ ਜਾਵੇ, ਫਿਰ ਤੁਸੀਂ ਦੱਸੋ ਜਿਹੜਾ ਰਾਤ ਵਾਸਤੇ ਅਸੀਂ ਧਨ ਇਕੱਠਾ ਕੀਤਾ ਹੋਇਆ ਹੈ ਉਹ ਕਿਸ ਕੰਮ ਆਇਆ।
ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਾਤ ਕਾਰਨ ਧਨ ਸੰਚੀਐ, ਸਾਡੀ ਜ਼ਿੰਦਗੀ ਇੱਕ ਰਾਤ ਹੈ, ਅਸੀਂ ਇਸ ਜ਼ਿੰਦਗੀ ਦੇ ਵਿੱਚ ਇਸ ਜ਼ਿੰਦਗੀ ਦੀ ਰਾਤ ਨੂੰ ਸੋਹਣਾ ਬਤੀਤ ਕਰਨ ਦੇ ਵਾਸਤੇ ਮਾਇਆ ਇਕੱਠੀ ਕਰਦੇ ਹਾਂ। ਕਿਸੇ ਨੂੰ ਵੀ ਪੁੱਛ ਕੇ ਦੇਖ ਲਓ, ਬਸ ਉਹਦਾ ਇਹੀ ਜਵਾਬ ਹੋਵੇਗਾ ਵੀ ਆਪਣੇ ਪੇਟ ਵਾਸਤੇ, ਰੋਟੀ ਵਾਸਤੇ, ਸੁੱਖ ਸਹੂਲਤਾਂ ਵਾਸਤੇ ਕੁਝ ਨਾ ਕੁਝ ਤੇ ਕਰਨਾ ਹੀ ਪੈਂਦਾ ਹੈ। ਪਰ ਸਤਿਗੁਰੂ ਕਹਿੰਦੇ ਨੇ ਜ਼ਿੰਦਗੀ ਦੀ ਰਾਤ ਕੱਟਣ ਵਾਸਤੇ ਤੁਸੀਂ ਮਾਇਆ ਇਕੱਠੀ ਇੰਨੀ ਕਰਦੇ ਹੋ, ਪਰ ਇਸ ਗੱਲ ਨੂੰ ਸੋਚੋ, ਇਸ ਜ਼ਿੰਦਗੀ ਦੀ ਰਾਤ ਦਾ ਕੋਈ ਭਰੋਸਾ ਨਹੀਂ ਹੈ, ਇਹ ਕਦੋਂ ਮੁੱਕ ਜਾਵੇ। ਇਹ ਤੇ ਪੱਕੀ ਗੱਲ ਹੈ ਭਲਕੇ ਚੱਲਣ ਹੋਏ, ਬਈ ਜਦੋਂ ਬਿਰਧ ਅਵਸਥਾ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਤੇ ਫਿਰ ਉਹ ਜਾਣ ਦਾ ਸਮਾਂ ਆ ਹੀ ਜਾਂਦਾ ਹੈ। ਭਲਕੇ ਦਾ ਅਰਥ ਹੈ ਬੁਢੇਪਾ। ਅਸੀਂ ਜ਼ਿੰਦਗੀ ਦੀ ਰਾਤ ਵਾਸਤੇ ਮਾਇਆ ਇਕੱਠੀ ਕਰਦੇ ਹਾਂ, ਪਰ ਜਦੋਂ ਬੁਢੇਪਾ ਆ ਜਾਂਦਾ ਹੈ ਤੇ ਸੁਬਹ ਦਾ ਵਕਤ ਜਿਵੇਂ ਪਹੁ ਫੁਟਾਲਾ ਹੁੰਦਾ, ਇਸੇ ਤਰ੍ਹਾਂ ਮਨੁੱਖ ਦੇ ਜਿਹੜੇ ਸਿਰ ਦੇ ਕੇਸ ਨੇ ਹੋਰ ਰੋਮ ਨੇ ਸਾਰੇ ਚਿੱਟੇ ਹੋ ਜਾਂਦੇ ਨੇ। ਇਸ ਲਈ ਭਲਕੇ ਦਾ ਅਰਥ ਹੈ ਜਦੋਂ ਵਡੇਪਾ ਆ ਗਿਆ ਤੇ ਉਸ ਵੇਲੇ ਤਾਂ ਸਭ ਨੂੰ ਜਾਣਾ ਹੀ ਪੈਂਦਾ ਹੈ, ਨਾਨਕ ਨਾਲ ਨਾ ਚੱਲੇ। ਫੇਰ ਜਿਹੜੀ ਮਾਇਆ ਇਕੱਠੀ ਕੀਤੀ ਹੁੰਦੀ ਹੈ ਉਹ ਇਸ ਮਨੁੱਖ ਦੇ ਨਾਲ ਤੇ ਜਾਂਦੀ ਨਹੀਂ, ਫਿਰ ਪਛਤਾਵਾ ਹੋਏ। ਫੇਰ ਮਨੁੱਖ ਦੇ ਮਨ ਦੇ ਵਿੱਚ ਇਸ ਗੱਲ ਦਾ ਪਛਤਾਵਾ ਜ਼ਰੂਰ ਹੁੰਦਾ ਹੈ, ਬਈ ਮੈਂ ਤੇ ਮਾਇਆ ਇਸ ਲਈ ਇਕੱਠੀ ਕੀਤੀ ਸੀ ਬਈ ਇਹ ਮੇਰੇ ਅੱਗੇ ਵੀ ਕੰਮ ਆਵੇਗੀ, ਪਰ ਇਹਨੇ ਤੇ ਮੇਰਾ ਸਾਥ ਹੀ ਨਹੀਂ ਦਿੱਤਾ, ਇਹਨੇ ਤੇ ਮੈਨੂੰ ਧੋਖਾ ਦੇ ਦਿੱਤਾ ਹੈ। ਇਸ ਲਈ ਫਿਰ ਉਹਨੂੰ ਇਸ ਗੱਲ ਦਾ ਪਛਤਾਵਾ ਹੁੰਦਾ। ਮਹਾਂਪੁਰਖ ਇੱਕ ਉਦਾਹਰਣ ਵਜੋਂ ਸਾਖੀ ਵੀ ਸੁਣਾਉਂਦੇ ਸਨ। ਕੋਈ ਮਾਇਆਤਾਰੀ ਆਦਮੀ ਸੀ, ਉਸਨੇ ਬਹੁਤ ਮਾਇਆ ਇਕੱਠੀ ਕੀਤੀ ਤੇ ਕੰਜੂਸ ਵੀ ਸਿਰੇ ਦਾ ਸੀ, ਕਦੇ ਕੋਈ ਪੁੰਨ ਦਾਨ ਕਦੇ ਕੋਈ ਸੇਵਾ ਵੀ ਨਹੀਂ ਕੀਤੀ। ਸਾਰੀ ਮਾਇਆ ਇਕੱਠੀ ਕਰ ਕਰਕੇ ਉਹਨਾਂ ਨੂੰ ਪੇਟੀਆਂ ਸੰਦੂਕਾਂ ਵਿੱਚ ਬੰਦ ਕਰ ਕਰਕੇ ਹੇਠਾਂ ਧਰਤੀ ਵਿੱਚ ਤਹਿਖਾਨਿਆਂ ਦੇ ਵਿੱਚ ਹੀ ਦੱਬੀ ਰੱਖਿਆ ਤੇ ਜਦੋਂ ਉਸਦਾ ਅੰਤ ਸਮਾਂ ਆਇਆ ਤੇ ਜਮਦੂਤ ਉਸਨੂੰ ਕਹਿਣ ਲੱਗੇ, ਚੱਲ ਭਾਈ ਹੁਣ ਤੇਰਾ ਸਮਾਂ ਆ ਗਿਆ, ਤੈਨੂੰ ਲੈਣ ਆਏ ਹਾਂ। ਉਹ ਅੱਗੋਂ ਕਹਿਣ ਲੱਗਾ, ਤੁਸੀਂ ਮੈਨੂੰ 2 ਮਿੰਟ ਦਾ ਸਮਾਂ ਦਿਓ ਤਾਂ ਕਿ ਮੈਂ ਮਾਇਆ ਦੇ ਨਾਲ 2-4 ਗੱਲਾਂ ਕਰ ਲਵਾਂ, ਕਿਉਂਕਿ ਮੈਂ ਮਾਇਆ ਦੀ ਖਾਤਰ ਬਹੁਤ ਪਾਪ ਕੀਤੇ ਨੇ, ਝੂਠ ਵੀ ਬੋਲਿਆ, ਘੱਟ ਵੀ ਤੋਲਿਆ, ਠੱਗੀਆਂ ਵੀ ਮਾਰੀਆਂ, ਧੋਖੇ ਵੀ ਕੀਤੇ ਨੇ, ਪਰ ਮੈਂ ਹੁਣ ਉਸਨੂੰ ਇਹ ਤੇ ਪੁੱਛ ਲਵਾਂ ਉਹ ਕੋਈ ਮੇਰੀ ਇਸ ਵੇਲੇ ਸਹਾਇਤਾ ਕਰ ਸਕਦੀ ਹੈ। ਦੱਸਦੇ ਨੇ ਜਦੋਂ ਉਹ ਉਸ ਤਹਿਖਾਨੇ ਵਿੱਚ ਗਿਆ ਜਿੱਥੇ ਉਸਨੇ ਮਾਇਆ ਨੂੰ ਕੈਦ ਕੀਤਾ ਹੋਇਆ ਸੀ, ਉਸ ਮਾਇਆ ਨੇ ਨਾਗਣੀ ਦੇ ਰੂਪ ਦੇ ਵਿੱਚ ਫੁੰਕਾਰਾ ਮਾਰਿਆ, ਕਹਿਣ ਲੱਗੀ ਤੂੰ ਹੁਣ ਇੱਥੇ ਕੀ ਲੈਣ ਵਾਸਤੇ ਆਇਆ, ਤੇ ਕਹਿਣ ਲੱਗਾ ਦੇਖ ਮੈਂ ਤੈਨੂੰ ਕਿੰਨਾ ਪਿਆਰ ਕੀਤਾ, ਕਿੰਨਾ ਸਤਿਕਾਰ ਦਿੱਤਾ, ਤੈਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਬਚਾ ਬਚਾ ਕੇ ਲੁਕਾ ਲੁਕਾ ਕੇ ਰੱਖਿਆ, ਤੂੰ ਹੁਣ ਮੈਨੂੰ ਧੋਖਾ ਦੇ ਰਹੀ ਹੈ। ਤਾਂ ਅੱਗੋਂ ਮਾਇਆ ਦਾ ਜਵਾਬ ਸੀ, ਉਹ ਕਹਿਣ ਲੱਗੀ ਤੂੰ ਮੈਨੂੰ ਸੰਦੂਕਾਂ ਵਿੱਚ ਬੰਦ ਕਰ ਕਰਕੇ ਤਹਿਖਾਨਿਆਂ ਦੇ ਵਿੱਚ ਜਿੱਥੇ ਹਵਾ ਵੀ ਨਾ ਲੱਗੇ ਲੋਕਾਂ ਦੀਆਂ ਨਜ਼ਰਾਂ ਤੋਂ ਛੁਪਾ ਛੁਪਾ ਕੇ ਰੱਖੀ ਹੈ, ਤੇ ਹੁਣ ਮੈਂ ਜਮਦੂਤਾਂ ਨੂੰ ਇਹੀ ਸਿਫਾਰਿਸ਼ ਕਰਾਂਗੀ ਜਿਵੇਂ ਤੂੰ ਮੇਰੇ ਨਾਲ ਸਲੂਕ ਕੀਤਾ ਇਸੇ ਤਰ੍ਹਾਂ ਦਾ ਤੇਰੇ ਨਾਲ ਹੋਵੇ, ਤੈਨੂੰ ਇਹੋ ਜਿਹੇ ਨਰਕਾਂ ਵਿੱਚ ਲਿਜਾ ਕੇ ਸੁੱਟਿਆ ਜਾਵੇ ਜਿੱਥੇ ਨਾ ਹਵਾ ਨਾ ਧੁੱਪ ਤੇ ਨਾ ਕੁਝ ਹੋਰ ਤੈਨੂੰ ਸੁੱਖ ਸਹੂਲਤ ਮਿਲੇ, ਉੱਥੇ ਹੀ ਸਾਹ ਘੁੱਟ ਕੇ ਤੇਰੀ ਮੌਤ ਹੋ ਜਾਵੇ, ਇਹੋ ਜਿਹੀ ਸਜ਼ਾ ਤੈਨੂੰ ਮਿਲਣੀ ਚਾਹੀਦੀ ਹੈ। ਤੇ ਜਦੋਂ ਫਿਰ ਮਾਇਆ ਵੱਲੋਂ ਇਹ ਜਵਾਬ ਸੁਣਿਆ ਫਿਰ ਪਛਤਾਵਾ ਹੋਏ, ਫਿਰ ਉਹਦੇ ਮਨ ਨੂੰ ਬੜਾ ਦੁੱਖ ਹੋਇਆ। ਇਸੇ ਤਰ੍ਹਾਂ ਸਾਰਿਆਂ ਦੇ ਨਾਲ ਹੀ ਹੁੰਦਾ ਹੈ, ਜਦੋਂ ਮਾਇਆ ਨਾਲ ਨਹੀਂ ਜਾਂਦੀ ਉਸ ਵੇਲੇ ਹਰ ਇੱਕ ਵਿਅਕਤੀ ਦੇ ਮਨ ਦੇ ਵਿੱਚ ਪਛਤਾਵਾ ਹੁੰਦਾ ਹੈ।
ਮਹੱਲਾ ਦੂਜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਸਾਨੂੰ ਹੁਣ ਇਹ ਦੱਸੋ ਬਈ ਕਈ ਲੋਕ ਤਾਂ ਪ੍ਰੇਮ ਦੇ ਨਾਲ ਸੇਵਾ ਭਗਤੀ ਕਰਦੇ ਨੇ ਤੇ ਕੁਝ ਲੋਕ ਉਹ ਬੱਧਾ ਚੱਟੀ ਵੀ ਭਰਦੇ ਨੇ, ਤੇ ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ ਵੀ ਜਿਹੜਾ ਆਦਮੀ ਵਿਗਾਰ ਦੇ ਵਿੱਚ ਫੜਿਆ ਹੋਇਆ ਹੈ, ਬੱਧਾ ਚੱਟੀ ਭਰ ਰਿਹਾ ਹੈ, ਉਹਦਾ ਵੀ ਕੋਈ ਗੁਣ ਜਾਂ ਉਪਕਾਰ ਗਿਣਿਆ ਜਾ ਸਕਦਾ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਗੱਲ ਕਦੀ ਵੀ ਨਹੀਂ ਹੋ ਸਕਦੀ। ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ, ਜਿਹੜਾ ਆਦਮੀ ਵਿਗਾਰ ਦੇ ਵਿੱਚ ਫੜਿਆ ਹੋਇਆ, ਜਾਂ ਇਉਂ ਸਮਝ ਲਓ ਜਿਹਨੂੰ ਆਪਾਂ ਤਨਖਾਹ ਤੇ ਨੌਕਰ ਰੱਖਿਆ ਹੋਇਆ, ਉਹਨੂੰ ਕੰਮ ਕਰਨਾ ਹੀ ਪੈਂਦਾ, ਉਹ ਚਾਹੇ ਹੱਸ ਕੇ ਕਰੇ ਚਾਹੇ ਰੋ ਕੇ ਕਰੇ। ਬੱਧਾ ਚੱਟੀ ਜੋ ਭਰੇ, ਜਿਹੜਾ ਆਦਮੀ ਬੱਧਿਆ ਰੁਧਿਆ ਕੰਮ ਕਰਦਾ ਹੈ, ਮਜਬੂਰੀ ਵਿੱਚ ਕੰਮ ਕਰਦਾ ਹੈ, ਨਾ ਗੁਣ ਨਾ ਉਪਕਾਰ, ਉਹਦਾ ਨਾ ਹੀ ਕੁਛ ਉਹਨੂੰ ਆਪ ਨੂੰ ਗੁਣ ਦਾ ਅਰਥ ਹੈ ਲਾਭ ਹੁੰਦਾ ਹੈ, ਤੇ ਨਾ ਉਪਕਾਰ ਤੇ ਨਾ ਹੀ ਕਿਸੇ ਹੋਰ ਦੇ ਲਈ ਉਸਦਾ ਪਰਉਪਕਾਰ ਹੁੰਦਾ ਹੈ। ਜਿਹੜਾ ਆਦਮੀ ਵਿਗਾਰ ਦੇ ਵਿੱਚ ਹੀ ਫੜਿਆ ਹੋਇਆ, ਉਹਨੂੰ ਤੇ ਕੰਮ ਕਰਨਾ ਹੀ ਕਰਨਾ ਪੈਂਦਾ, ਉਹ ਬੱਧਾ ਚੱਟੀ ਭਰ ਰਿਹਾ ਹੁੰਦਾ। ਜਿਹੜਾ ਆਦਮੀ ਬੱਧਾ ਚੱਟੀ ਭਰਦਾ, ਮਜਬੂਰੀ ਵਿੱਚ ਕੰਮ ਕਰਦਾ ਹੈ, ਉਸਦਾ ਨਾ ਤੇ ਕੋਈ ਉਸਨੂੰ ਆਪਣੇ ਆਪ ਨੂੰ ਗੁਣ ਦਾ ਅਰਥ ਲਾਭ ਹੁੰਦਾ, ਤੇ ਨਾ ਹੀ ਕਿਸੇ ਹੋਰ ਨੂੰ ਉਸਦਾ ਪਰਉਪਕਾਰ ਕੋਈ ਲਾਭ ਪੁੱਜਦਾ ਹੈ।
ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ।
ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕੰਮ ਉਹ ਚੰਗਾ ਹੈ ਜਿਸ ਨੂੰ ਖੁਸ਼ੀ ਦੇ ਨਾਲ ਕੀਤਾ ਜਾਵੇ, ਖੁਸ਼ੀ ਨਾਲ ਨੇਪਰੇ ਚੜਾਇਆ ਜਾਵੇ, ਕਿਉਂਕਿ ਕੁਝ ਕੰਮ ਐਸੇ ਨੇ ਜੋ ਅਸੀਂ ਬੱਧੇ ਰੁੱਧੇ ਕਰਦੇ ਹਾਂ। ਕੁਝ ਐਸੇ ਵੀ ਕੰਮ ਜ਼ਿੰਦਗੀ ਵਿੱਚ ਕਦੇ ਕਦੇ ਮਿਲ ਜਾਂਦੇ ਨੇ ਜਿਨ੍ਹਾਂ ਨੂੰ ਆਦਮੀ ਖੁਸ਼ੀ ਖੁਸ਼ੀ ਕਰਨਾ ਚਾਹੁੰਦਾ, ਵੀ ਹਾਂ ਆਹ ਮੈਨੂੰ ਸੇਵਾ ਮਿਲੀ ਹੈ, ਇਹ ਸੇਵਾ ਮੈਂ ਕਰਨੀ ਕਰਨੀ ਹੈ। ਸੇਤੀ ਖੁਸ਼ੀ ਸਵਾਰੀ ਹੈ, ਜਿਹੜਾ ਖੁਸ਼ ਹੋ ਕੇ ਖੁਸ਼ੀ ਖੁਸ਼ੀ ਕੰਮ ਸਵਾਰਦਾ ਹੈ, ਨਾਨਕ ਕਾਰਜ ਸਾਰ, ਬਈ ਉਹੀ ਸਭ ਤੋਂ ਸ੍ਰੇਸ਼ਟ ਕੰਮ ਹੈ। ਦੁਨਿਆਵੀ ਤੌਰ ਤੇ ਵੀ ਬੜੀ ਉੱਤਮ ਸਿੱਖਿਆ ਹੈ, ਪਰ ਦੂਜੇ ਪਾਸੇ ਜਿਹੜੇ ਅਸੀਂ ਧਾਰਮਿਕ ਅਦਾਰਿਆਂ ਵਿੱਚ ਸੇਵਾ ਕਰਨ ਵਾਲੇ ਲੋਕ ਹਾਂ, ਸਾਡੇ ਲਈ ਵੀ ਇਹ ਉਪਦੇਸ਼ ਬਹੁਤ ਕਾਰਗਰ ਸਿੱਧ ਹੋ ਰਿਹਾ ਹੈ। ਅਸੀਂ ਗੁਰੂ ਘਰਾਂ ਦੇ ਵਿੱਚ ਹੋਰ ਵੀ ਧਰਮ ਅਸਥਾਨਾਂ ਦੀ ਸੇਵਾ ਕਰਦੇ ਹਾਂ। ਚਲੋ ਕੁਝ ਸਾਡੀਆਂ ਲੋੜਾਂ ਵੀ ਹੁੰਦੀਆਂ ਨੇ, ਉਹਨਾਂ ਲੋੜਾਂ ਨੂੰ ਪੂਰਨ ਕਰਨ ਦੇ ਲਈ ਸੰਗਤਾਂ ਵੱਲੋਂ ਜਾਂ ਪ੍ਰਬੰਧਕਾਂ ਵੱਲੋਂ ਕੁਛ ਮਾਇਆ ਵੀ ਮਿਲਦੀ ਹੈ। ਹੁਣ ਠੀਕ ਹੈ, ਜਿਹੜੀ ਸਾਡੀ ਡਿਊਟੀ ਹੈ, ਅਸੀਂ ਕੋਈ ਮਹਾਰਾਜ ਦਾ ਪ੍ਰਕਾਸ਼ ਕਰਨਾ ਹੈ ਜਾਂ ਪਾਠ ਕਰਨਾ ਹੈ, ਉਹ ਤੇ ਸਾਡੀ ਡਿਊਟੀ ਗਿਣੀ ਗਈ, ਪਰ ਅਸੀਂ ਆਪਣੇ ਲਈ ਕੀ ਕਰਦੇ ਹਾਂ, ਇਹ ਸਵਾਲ ਸਾਡੇ ਲਈ ਵੀ ਬੜਾ ਅਹਿਮ ਹੈ। ਕਿਧਰੇ ਇਹ ਨਾ ਹੋਵੇ, ਆਮ ਤੌਰ ਤੇ ਦੇਖਣ ਵਿੱਚ ਤੇ ਸੁਣਨ ਵਿੱਚ ਇਹੀ ਆਉਂਦਾ ਹੈ, ਜਿਹੜੇ ਸਾਡੇ ਭਰਾ ਗੁਰੂ ਘਰਾਂ ਦੇ ਵਿੱਚ ਸੇਵਾ ਕਰਦੇ ਨੇ, ਉਹ ਜੇ ਤੇ ਕੋਈ ਡਿਊਟੀ ਨੂੰ ਤਾਂ ਡਿਊਟੀ ਸਮਝ ਕੇ ਕਰਦੇ ਨੇ, ਪਰ ਉਹ ਕੋਈ ਹੋਰ ਆਪਣੇ ਲਈ ਕੋਈ ਨਿਤਨੇਮ ਕਰਨਾ, ਭਜਨ ਪਾਠ ਕਰਨਾ ਜਾਂ ਕੋਈ ਹੋਰ ਸੇਵਾ ਕਰਨੀ ਡਿਊਟੀ ਤੋਂ ਸਿਵਾਏ, ਉਹਨੂੰ ਉਹ ਭਾਰ ਸਮਝਦੇ ਹੈ। ਤੇ ਕਈਆਂ ਦਾ ਇਹ ਵੀ ਜਵਾਬ ਹੁੰਦਾ, ਅਸੀਂ ਤੇ ਬਸ ਉਹ ਸਹਿਜ ਪਾਠ ਕਰ ਲੈਂਦੇ ਹਾਂ ਤੇ ਜਾਂ ਹੋਰ ਸੇਵਾ ਕਰ ਲੈਂਦੇ, ਸਾਨੂੰ ਨਿਤਨੇਮ ਦੀ ਕੀ ਲੋੜ ਹੈ। ਇਸ ਲਈ ਜਿਹੜੀ ਬੱਧਾ ਚੱਟੀ ਭਰਨੀ ਹੈ, ਇਹ ਤੇ ਵਿਗਾਰ ਦਾ ਕੰਮ ਹੈ, ਤੇ ਜਿਹੜਾ ਖੁਸ਼ੀ ਨਾਲ ਕੋਈ ਸੇਵਾ ਕਰਨੀ ਹੈ, ਭਾਵ ਠੀਕ ਹੈ ਲੋੜ ਤਾਂ ਹਰਕ ਦੀ ਹੁੰਦੀ ਹੈ, ਪਰ ਉਸ ਲੋੜ ਦੀ ਪੂਰਤੀ ਵਾਸਤੇ ਜਿਹੜੀ ਕੋਈ ਹੋਰ ਡਿਊਟੀ ਤੋਂ ਇਲਾਵਾ ਸੇਵਾ ਕਰਨੀ ਚਾਹੀਦੀ ਹੈ, ਉਹ ਖੁਸ਼ੀ ਖੁਸ਼ੀ ਨਾਲ ਸਾਨੂੰ ਸੇਵਾ ਕਰਨੀ ਚਾਹੀਦੀ ਹੈ, ਕਿਉਂਕਿ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਜਿਹੜਾ ਖੁਸ਼ੀ ਨਾਲ ਕੰਮ ਕੀਤਾ ਜਾਂਦਾ ਹੈ ਤੇ ਫਿਰ ਉਹ ਸਭ ਤੋਂ ਸ੍ਰੇਸ਼ਟ ਕੰਮ ਹੁੰਦਾ ਹੈ।
ਮਹੱਲਾ ਦੂਜਾ ਮਨ ਹਟ ਤਰਫ ਨਾ ਜੇ ਪਈ ਜੇ ਬਹੁਤਾ ਕਾਲੇ।
ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਵੀ ਜਿਹੜੀ ਮਨ ਦੀ ਤਰਫ ਹੈ ਇਹਨੂੰ ਕਿਵੇਂ ਜਿੱਤਿਆ ਜਾ ਸਕਦਾ ਹੈ, ਕਿਉਂਕਿ ਜਿਹੜਾ ਮਨ ਹੈ ਉਹ ਆਪਣੀ ਮਰਜ਼ੀ ਦੇ ਨਾਲ ਹੀ, ਕਬਹੂੰ ਜੀਰਾ ਊਬ ਚੜਤ ਹੈ ਕਬਹੂੰ ਜਾਏ ਪਿਆਲੇ, ਲੋਭੀ ਜੀਰਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ। ਆਪਦੀ ਮਰਜ਼ੀ ਨਾਲ ਮਨ ਦੌੜਿਆ ਫਿਰਦਾ, ਇਸ ਮਨ ਦੀ ਤਰਫ ਨੂੰ ਕਿਵੇਂ ਜਿੱਤਿਆ ਜਾ ਸਕਦਾ? ਤਾਂ ਸਤਿਗੁਰੂ ਕਹਿੰਦੇ ਨੇ, ਮਨ ਹਠ ਤਰਫ ਨਾ ਜਿੱਪੇ ਜੇ ਬਹੁਤਾ ਕਾਲੇ। ਮਨ ਦੇ ਹਠ ਦੇ ਨਾਲ ਮਨੁੱਖ ਚਾਹੇ ਕਿੰਨੀ ਵੀ ਤਪੱਸਿਆ ਕਰ ਲਵੇ, ਕਿੰਨੀ ਵੀ ਘਾਲਣਾ ਘਾਲ ਲਵੇ, ਪਰ ਮਨ ਦੀ ਤਰਫ ਨੂੰ ਜਿੱਤਿਆ ਨਹੀਂ ਜਾ ਸਕਦਾ। ਸਤਿਗੁਰੂ ਦੀ ਬਾਣੀ ਦੇ ਬਚਨ ਨੇ, ਗ੍ਰਿਹੋ ਤਾਜ ਵਣਖੰਡ ਜਾਈਐ ਚੁਣ ਖਾਈਐ ਕੰਧਾ, ਅਜਹੋਂ ਬੇਕਾਰ ਨਾ ਛੋਡੀ ਪਾਪੀ ਮਨ ਮੰਦਾ। ਮਨ ਦੇ ਹੱਠ ਨਾਲ ਮਨ ਦੀ ਦਿਸ਼ਾ ਨੂੰ, ਮਨ ਦੀ ਤਰਫ ਨੂੰ ਨਹੀਂ ਜਿੱਤਿਆ ਜਾ ਸਕਦਾ, ਚਾਹੇ ਜਿੰਨਾ ਮਰਜ਼ੀ ਕੋਈ ਤਪੱਸਿਆ ਕਰ ਲਵੇ, ਮੁਸ਼ਕਤਾਂ ਘਾਲ ਲਵੇ, ਤੇ ਫਿਰ ਮਹਾਰਾਜ ਮਨ ਨੂੰ ਕਿਵੇਂ ਜਿੱਤਿਆ ਜਾ ਸਕਦਾ ਹੈ?
ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੱਠ ਦੇ ਨਾਲ ਨਹੀਂ, ਤਰਫ ਜਿਣੈ ਸਤ ਭਾਉ ਦੇ, ਬਈ ਸੱਚਾ ਸੁੱਚਾ ਪ੍ਰੇਮ ਦੇ ਕੇ ਤੁਸੀਂ ਮਨ ਨੂੰ ਸਿੱਖਿਆ ਦਿਓ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟਾਮ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੋਲੇ ਨਾ ਕੀਚੈ ਜਿਤ ਅੰਤ ਪਛੋ ਤਾਈਏ। ਇਉਂ ਸਤ ਪਾਓ ਸੱਚੇ ਪ੍ਰੇਮ ਦੇ ਨਾਲ, ਸਦ ਭਾਵਨਾ ਦੇ ਨਾਲ ਤੁਸੀਂ ਆਪਣੇ ਮਨ ਦੀ ਤਰਫ ਨੂੰ ਜਿੱਤ ਸਕਦੇ ਹੋ, ਤੇ ਇਹਨੂੰ ਵਸ ਕਰਨ ਦਾ ਤਰੀਕਾ ਹੈ ਜਨ ਨਾਨਕ ਸ਼ਬਦ ਵਿਚਾਰੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੀ ਗੁਰੂ ਸ਼ਬਦ ਦੀ ਵਿਚਾਰ ਕਰੋ, ਭਾਵ ਆਪਣੇ ਮਨ ਨੂੰ ਕਾਬੂ ਕਰਨ ਦੇ ਲਈ ਗੁਰੂ ਸ਼ਬਦ ਦੀ ਵਿਚਾਰ ਕਰੋ, ਤੇ ਗੁਰਬਾਣੀ ਵਿੱਚ ਇਸ ਮਨ ਨੂੰ ਵਸ ਕਰਨ ਦੇ ਸਾਰੇ ਤਰੀਕੇ ਦੱਸੇ ਹੋਏ ਨੇ। ਜਿਵੇਂ ਕਿ ਹੁਣ ਇੱਥੇ ਸਤਿਗੁਰੂ ਮਹਾਰਾਜ ਸਾਨੂੰ ਇਹ ਗੱਲ ਸਮਝਾਉਂਦੇ ਨੇ ਵੀ ਮਨ ਦੇ ਹੱਠ ਨਾਲ ਮਨ ਦੀ ਤਰਫ ਨੂੰ ਨਹੀਂ ਜਿੱਤਿਆ ਜਾ ਸਕਦਾ, ਅਥਵਾ ਮਨ ਦੇ ਹੱਠ ਦੇ ਨਾਲ ਆਦਮੀ ਜਿੰਨੇ ਮਰਜ਼ੀ ਸਾਧਨ ਕਰ ਲਵੇ ਪਰ ਮਨ ਦੀ ਤਰਫ ਨੂੰ ਜਿੱਤਿਆ ਨਹੀਂ ਜਾ ਸਕਦਾ। ਹਾਂ, ਜਦੋਂ ਗੁਰੂ ਸ਼ਬਦ ਦੀ ਵਿਚਾਰ ਨਾਲ ਮਨ ਜੁੜ ਜਾਵੇ ਤੇ ਫੇਰ ਸਤ ਭਾਉ ਦੇ ਸੱਚੇ ਪ੍ਰੇਮ ਦੇ ਨਾਲ ਮਨ ਨੂੰ ਸਮਝਾਇਆ ਜਾਵੇ, ਫੇਰ ਇਹ ਮਨ ਦੀ ਤਰਫ ਨੂੰ ਜਿੱਤਿਆ ਜਾਂਦਾ ਹੈ।
ਪੌੜੀ ਕਰਤਾ ਕਾਰਨ ਜਿਨਕੀਆ ਸੋ ਜਾਣੈ ਸੋਈ।
ਹੁਣ ਪੌੜੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ, ਗੁਰਮੁਖੋ, ਜਿਸ ਕਰਤਾ ਪੁਰਖ ਵਾਹਿਗੁਰੂ ਨੇ ਇਹ ਕਾਰਨ ਸੰਸਾਰ ਪੈਦਾ ਕੀਤਾ ਹੈ, ਸੋ ਜਾਣੈ ਸੋਈ, ਇਹਦੀ ਕਦਰੋ ਕੀਮਤ ਨੂੰ, ਇਹਦੀ ਪਾਲਣ ਪੋਸ਼ਣ ਦੀ ਵਿਧੀ ਨੂੰ ਉਹੀ ਜਾਣਦਾ ਹੈ।
ਆਪੇ ਸਿਸ਼ਟ ਉਪਾਇਨ ਆਪੇ ਫੁਨਗੋਈ।
ਲੋ, ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਆਪੇ ਫੁਨ ਗੋਈ, ਆਪ ਹੀ ਫਿਰ ਉਸਨੇ ਗੋਈ ਦਾ ਅਰਥ ਹੈ ਆਲੋਪ ਕੀਤੀ ਹੈ। ਗੋਈ ਦੇ ਸੰਕੇਤੀ ਅਰਥ ਨੇ ਮਿਲਾਈ, ਬੁਲਾਈ ਤੇ ਛਪਾਈ। ਵਾਹਿਗੁਰੂ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਆਪ ਹੀ ਉਸ ਨੂੰ ਲੈ ਕੀਤਾ ਹੈ।
ਜੁਗ ਚਾਰੇ ਸਭ ਭਾਉ ਥਕੀ ਕਿਨ ਕੀਮਤ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਰੀ ਸ੍ਰਿਸ਼ਟੀ ਚਾਰੇ ਯੁਗਾਂ ਦੇ ਵਿੱਚ ਪਟਕ ਪਟਕ ਕੇ ਥੱਕ ਗਈ ਹੈ। ਕਿਨ ਕੀਮਤ ਹੋਈ, ਕਿਸੇ ਪਾਸੋਂ ਵਾਹਿਗੁਰੂ ਦੀ ਕੀਮਤ ਪਾਈ ਗਈ, ਕਿਸੇ ਪਾਸੋਂ ਵੀ ਵਾਹਿਗੁਰੂ ਦੀ ਕੀਮਤ ਨਹੀਂ ਪਾਈ ਗਈ। ਦੇਖ ਲੋ, ਜਦ ਤੋਂ ਸੰਸਾਰ ਬਣਿਆ ਲੋਕ ਵਾਹਿਗੁਰੂ ਨੂੰ ਜਾਣਨ ਦਾ ਕਿੰਨਾ ਯਤਨ ਕਰ ਰਹੇ ਨੇ, ਪਰ ਗੁਰੂ ਦੀ ਮਿਹਰ ਤੋਂ ਬਿਨਾਂ ਕਿਸੇ ਨੂੰ ਉਸ ਵਾਹਿਗੁਰੂ ਦੇ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ।
ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਉਹਨਾਂ ਨੇ ਉਸ ਇੱਕ ਓਅੰਕਾਰ ਪ੍ਰਭੂ ਦੇ ਦਰਸ਼ਨ ਕਰਵਾ ਦਿੱਤੇ ਤੇ ਉਹਦੇ ਦਰਸ਼ਨ ਕਰਕੇ ਮਨ ਤਨ ਸੁਖ ਹੋਈ, ਸਾਡੇ ਮਨ ਤੇ ਤਨ ਅੰਦਰ ਉਹ ਸਦੈਵੀ ਸੁਖ ਪ੍ਰਾਪਤ ਹੋ ਗਿਆ।
ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਗੁਰੂ ਰਾਹੀਂ ਹਮੇਸ਼ਾ ਲਈ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਕਰਤਾ ਕਰੇ ਸੋ ਹੋਈ, ਕਰਤਾ ਪੁਰਖ ਵਾਹਿਗੁਰੂ ਜੋ ਕਰਦਾ ਭਾਈ ਉਹੀ ਹੁੰਦਾ ਹੈ, ਇਸ ਲਈ ਉਹਦੇ ਪਾਣੀ ਨੂੰ ਵੀ ਸਤ ਕਰਕੇ ਮੰਨਣਾ ਚਾਹੀਦਾ ਹੈ।
ਸਲੋਕ ਮਹੱਲਾ ਦੂਜਾ ਜਿੰਨਾ ਪਉ ਤਿਨ ਨਾਹੀ ਪਉ ਮੁਝ ਪਉ ਨਿਪ ਵਿਆਹਾ।
ਜਿੰਨਾ ਪਉ ਤਿਨ ਨਾਹੀ ਪਉ, ਇੱਥੇ ਵਿਸਰਾਮ ਹੈ, ਮੁਝ ਪਉ ਨਿਪ ਵਿਆਹਾ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਹੀ ਅੱਗੇ ਪਵਿੱਤਰ ਸ਼ਲੋਕ ਆ ਰਹੇ ਹਨ। ਹਜ਼ੂਰ ਫਰਮਾਉਂਦੇ ਨੇ ਜਿੰਨਾ ਪਉ, ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਰੱਬੀ ਪਉ, ਨਿਰਮਲ ਪਉ ਵਸ ਜਾਂਦਾ ਹੈ, ਤਿੰਨ ਨਾਹੀ ਪਉ, ਫਿਰ ਉਹਨਾਂ ਨੂੰ ਹੋਰ ਕਿਸੇ ਕਿਸਮ ਦਾ ਡਰ ਨਹੀਂ ਲੱਗਦਾ। ਜਿਨ੍ਹਾਂ ਦੇ ਹਿਰਦੇ ਵਿੱਚ ਰੱਬੀ ਪੈ ਵਸ ਜਾਂਦਾ ਹੈ, ਫਿਰ ਉਹਨਾਂ ਨੂੰ ਹੋਰ ਕਿਸੇ ਕਿਸਮ ਦਾ ਡਰ ਨਹੀਂ ਲੱਗਦਾ। ਮੁੱਛ ਪਉ ਨੇ ਪਵਿਆਹਾ, ਜਿਹੜੇ ਰੱਬੀ ਡਰ ਤੋਂ ਨਿਰਪਉ ਹੋਏ ਫਿਰਦੇ ਨੇ। ਕਿਉਂਕਿ ਕਈ ਐਸੇ ਵੀ ਦੁਨੀਆਂ ਵਿੱਚ ਲੋਕ ਨੇ, ਕਹਿੰਦੇ ਅਸੀਂ ਨਹੀਂ ਰੱਬ ਤੋਂ ਡਰਦੇ, ਰੱਬ ਕੀ ਸਾਡੀ ਟੰਗ ਤੋੜ ਦੇਵੇਗਾ। ਜਿਹੜੇ ਇਹੋ ਜਿਹੇ ਲੋਕ ਨੇ, ਮੁੱਛ ਪਾਓ, ਫਿਰ ਉਹਨਾਂ ਨੂੰ ਬਹੁਤ ਵੱਡਾ ਪੈ ਹੁੰਦਾ। ਜਿਹੜੇ ਰੱਬ ਦੇ ਡਰ ਦੇ ਵਿੱਚ ਰਹਿੰਦੇ ਨੇ, ਉਹ ਹਰ ਕਿਸਮ ਦੇ ਡਰ ਤੋਂ ਮੁਕਤ ਹੋ ਜਾਂਦੇ ਹਨ, ਤੇ ਜਿਹੜੇ ਰੱਬੀ ਡਰ ਤੋਂ ਰਹਿਤ ਆਪਣੇ ਆਪ ਨੂੰ ਬਹੁਤੇ ਨਿਡਰ ਸਮਝਦੇ ਹਨ, ਤੇ ਉਹਨਾਂ ਨੂੰ ਬਹੁਤਾ ਡਰ ਆ ਕੇ ਘੇਰਦਾ ਹੈ, ਤੇ ਬਹੁਤਾ ਡਰ ਉਹਨਾਂ ਨੂੰ ਸਤਾਉਂਦਾ ਹੈ।
ਨਾਨਕ ਇਹੋ ਪਟੰਤਰਾ ਤਿਤ ਦੀਵਾਨ ਗਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਇਹੋ ਪਟੰਤਰਾ। ਪਟੰਤਰਾ ਦਾ ਅਰਥ ਹੈ ਵੀ ਜਿਹੜਾ ਗੁੱਝਾ ਭੇਤ ਹੈ। ਪਟੰਤਰਾ ਦਾ ਅਰਥ ਹੁੰਦਾ ਪੜ ਦੇ ਅੰਦਰ, ਭਾਵ ਜਿਹੜਾ ਗੁੱਝਾ ਭੇਤ ਹੈ, ਇਹ ਇੱਕ ਰਹੱਸ ਹੈ। ਇਹ ਉਦੋਂ ਖੁੱਲਦਾ ਹੈ ਤਿਤ ਦੀਵਾਨ ਗਿਆ ਹੈ, ਜਦੋਂ ਮਨੁੱਖ ਉਸ ਵਾਹਿਗੁਰੂ ਦੀ ਦੀਵਾਨ ਕਚਹਿਰੀ ਵਿੱਚ, ਭਾਵ ਉਸ ਰੱਬੀ ਦਰਗਾਹ ਦੇ ਵਿੱਚ ਜਾਂਦਾ ਹੈ। ਉੱਥੇ ਜਾ ਕੇ ਇਸ ਗੱਲ ਦਾ ਇਹ ਭੇਤ ਖੁੱਲਦਾ ਹੈ ਵੀ ਜਿਹੜੇ ਮਨੁੱਖ ਰੱਬੀ ਡਰ ਦੇ ਵਿੱਚ ਵਿਚਰਦੇ ਨੇ, ਉਹ ਹਰ ਕਿਸਮ ਦੇ ਡਰ ਤੋਂ ਰਹਿਤ ਹੋ ਜਾਂਦੇ ਹਨ, ਤੇ ਜਿਹੜੇ ਰੱਬ ਦੇ ਡਰ ਤੋਂ ਵੀ ਨਡਰ ਹੁੰਦੇ ਨੇ ਤੇ ਉਹਨਾਂ ਨੂੰ ਉੱਥੇ ਜਮਾਂ ਦਾ ਬਹੁਤਾ ਪੈ ਸਤਾਉਂਦਾ ਹੈ।
ਮਹੱਲਾ ਦੂਜਾ ਤੁਰਦੇ ਕੋਲ ਤੁਰਦਾ ਮਿਲੈ ਉੜਤੇ ਕੋ ਉੜਤਾ।
ਹੁਣ ਅੱਗੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਹੀ ਦੂਸਰਾ ਸ਼ਲੋਕ ਆ ਰਿਹਾ ਹੈ। ਗੁਰਮੁਖੋ ਦੇਖ ਲੋ ਵਾਹਿਗੁਰੂ ਨੇ ਇਹ ਐਸਾ ਇੱਕ ਸਬਬ ਬਣਾਇਆ ਹੈ ਤੁਰਦੇ ਕੋ ਤੁਰਦਾ ਮਿਲੈ। ਜਿਹੜਾ ਤੁਰਨ ਵਾਲਾ ਜੀਵ ਹੈ, ਜਿਵੇਂ ਮਨੁੱਖ ਵੀ ਤੁਰਦਾ ਹੈ, ਪਸ਼ੂ ਵੀ ਤੁਰਦੇ ਨੇ, ਤੁਰਨ ਵਾਲੇ ਨੂੰ ਤੁਰਨ ਵਾਲਾ ਜਾ ਕੇ ਮਿਲ ਸਕਦਾ, ਉੱਡਦੇ ਕੋ ਉੱਡਦਾ, ਤੇ ਜਿਹੜੇ ਪੰਛੀ ਉੱਡਦੇ ਨੇ ਉੱਡਣ ਵਾਲੇ ਪੰਛੀਆਂ ਨੂੰ ਤੇ ਉੱਡਣ ਵਾਲਾ ਪੰਛੀ ਹੀ ਕੋਈ ਜਾ ਕੇ ਮਿਲ ਸਕਦਾ। ਜਿਹੜੇ ਜ਼ਮੀਨ ਤੇ ਤੁਰਨ ਵਾਲੇ ਜੀਵ ਨੇ ਉਹਨਾਂ ਨੂੰ ਜ਼ਮੀਨ ਤੇ ਤੁਰਨ ਵਾਲੇ ਜਾ ਕੇ ਮਿਲਦੇ ਨੇ, ਤੇ ਜਿਹੜੇ ਆਕਾਸ਼ ਵਿੱਚ ਉੱਡਣ ਵਾਲੇ ਪੰਛੀ ਨੇ ਤੇ ਉਹਨਾਂ ਨੂੰ ਉੱਡਣ ਵਾਲੇ ਪੰਛੀ ਹੀ ਜਾ ਕੇ ਮਿਲਦੇ ਹਨ।
ਜੀਵਤੇ ਕੋ ਜੀਵਤਾ ਮਿਲੈ ਮੂਵੇ ਕੋ ਮੂਆ।
ਤੇ ਜਿਹੜਾ ਜਿਉਂਦਾ ਮਨੁੱਖ ਹੈ, ਜਗ ਜਿਉਂਦਿਆਂ ਦੇ ਮੇਲੇ, ਉਹਨਾਂ ਨੂੰ ਜਿਉਂਦਾ ਮਨੁੱਖ ਜਾ ਕੇ ਮਿਲਦਾ। ਜਿਵੇਂ ਆਮ ਦੁਨੀਆਂ ਦਾ ਰਿਵਾਜ ਹੀ ਹੈ, ਉਹ ਕਹਿੰਦੇ ਨੇ ਚਲੋ ਕਿਸੇ ਰਿਸ਼ਤੇਦਾਰ ਨੂੰ, ਮਿੱਤਰ ਸੱਜਣ ਨੂੰ ਮਿਲ ਆਈਏ, ਤੇ ਫਿਰ ਮਰਨ ਤੋਂ ਬਾਅਦ ਮਿਲਣ ਦਾ ਕੀ ਲਾਭ ਹੈ, ਜਿਉਂਦੇ ਜੀ ਹੀ ਮਿਲਣਾ ਚਾਹੀਦਾ ਹੈ। ਜੀਵਤੇ ਕੋ ਜੀਵਤਾ ਮਿਲੈ, ਜਿਉਂਦੇ ਮਨੁੱਖ ਨੂੰ ਜਿਉਂਦਾ ਮਨੁੱਖ ਜਾ ਕੇ ਮਿਲਦਾ ਹੈ, ਮੂਏ ਕੋ ਮੂਆ, ਤੇ ਬਈ ਮਰਨ ਵਾਲੇ ਨੂੰ ਮਰਨ ਵਾਲਾ ਜਾ ਕੇ ਮਿਲ ਜਾਂਦਾ ਹੈ। ਭਾਵ ਇਹ ਵਾਹਿਗੁਰੂ ਨੇ ਇਹ ਐਸਾ ਹੀ ਸਬਬ ਬਣਾਇਆ ਹੈ।
ਨਾਨਕ ਸੋਸਾ ਲਾਹੀਐ ਜਿਨ ਕਾਰਣ ਕੀਆ।
ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵਾਹਿਗੁਰੂ ਨੂੰ ਸਲਾਹੁਣਾ ਚਾਹੀਦਾ ਹੈ ਜਿਸਨੇ ਇਹ ਸਾਰਾ ਸਬਬ ਬਣਾਇਆ ਹੈ। ਬਈ ਵੇਖ ਲੋ, ਤੁਰਨ ਵਾਲੇ ਨੂੰ ਤੁਰਨ ਵਾਲਾ ਜਾ ਕੇ ਜੀਵ ਮਿਲ ਪੈਂਦਾ ਹੈ, ਉੱਡਣ ਵਾਲੇ ਨੂੰ ਉੱਡਣ ਵਾਲਾ ਪੰਛੀ ਜਾ ਕੇ ਮਿਲ ਪੈਂਦਾ ਹੈ, ਜਿਉਂਦੇ ਨੂੰ ਜਿਉਂਦਾ ਜਾ ਕੇ ਮਿਲਦਾ, ਮੁਰਦੇ ਨੂੰ ਜਾ ਕੇ ਮਰਿਆ ਮਿਲਦਾ ਹੈ। ਅੰਤਰੀ ਭਾਵ ਇਹਦੇ ਕੁਛ ਹੋਰ ਵੀ ਨੇ। ਤੁਰਦੇ ਕੋ ਤੁਰਦਾ ਮਿਲੇ, ਤੁਰਨ ਵਾਲਾ ਪਾਣੀ ਹੈ, ਜਿਵੇਂ ਪਾਣੀ ਪਾਣੀ ਵਿੱਚ ਜਾ ਕੇ ਮਿਲ ਜਾਂਦਾ, ਤੇ ਉੱਡਣ ਵਾਲੀ ਹਵਾ ਹੈ, ਉੱਡਤੇ ਕੋ ਉੱਡਦਾ, ਉੱਡਣ ਵਾਲੀ ਹਵਾ ਹਵਾ ਵਿੱਚ ਜਾ ਕੇ ਮਿਲ ਜਾਂਦੀ ਹੈ। ਜੀਵਤੇ ਕੋ ਜੀਵਤਾ ਮਿਲੇ, ਜਿਹੜਾ ਆਤਮਕ ਜੀਵਨ ਦੇ ਵਿੱਚ ਜੀ ਉੱਠਿਆ ਹੈ, ਔਰ ਉਹ ਜੀਵਤੇ ਅਸਲੀ ਜਿਹੜਾ ਜੀਵਤ ਰੂਪ ਵਾਹਿਗੁਰੂ ਪਰਮੇਸ਼ਰ ਹੈ, ਉਹਨੂੰ ਜਾ ਕੇ ਮਿਲ ਪੈਂਦਾ। ਤੇ ਮੂਹੇ ਕੋ ਮੂਹਾ, ਜਿਹੜਾ ਭਾਈ ਵਾਹਿਗੁਰੂ ਪਰਮੇਸ਼ਰ ਵੱਲੋਂ ਮਰਿਆ ਹੋਇਆ ਹੈ, ਮਰਨੰ ਬਿਸਰਨੰ ਗੋਬਿੰਦ ਜੀਵਨੰ ਹਰ ਨਾਮ ਤੇ ਆਵਨੇ, ਜਿਹੜਾ ਰੱਬ ਵੱਲੋਂ ਮਰਿਆ ਹੋਇਆ ਹੈ, ਜਿਹੜਾ ਰੱਬ ਨੂੰ ਕਦੇ ਚੇਤੇ ਨਹੀਂ ਕਰਦਾ, ਤੇ ਉਹ ਭਾਈ ਮੁਰਦਿਆਂ ਨੂੰ ਜਾ ਕੇ ਮਿਲ ਜਾਂਦਾ। ਜਿਹੜਾ ਅਸਲੀ ਜੀਵਤ ਪੁਰਸ਼ ਹੈ, ਆਤਮਕ ਜੀਵਨ ਦਾ ਪੇਤੀ ਹੈ, ਉਹ ਉਸ ਜਿਉਂਦੇ ਵਾਹਿਗੁਰੂ ਨੂੰ ਜਾ ਕੇ ਮਿਲ ਜਾਂਦਾ। ਤੇ ਜਿਹੜਾ ਭਾਈ ਰੱਬ ਵੱਲੋਂ ਮਰਿਆ ਹੋਇਆ, ਜਿਹਨੂੰ ਰੱਬ ਕਦੀ ਯਾਦ ਨਹੀਂ ਆਉਂਦਾ, ਭਾਈ ਉਹ ਮੁਰਦਿਆਂ ਦੇ ਵਿੱਚ ਜਾ ਕੇ, ਮਰਿਆਂ ਦੇ ਵਿੱਚ, ਭਾਵ ਭੂਤਾਂ ਪ੍ਰੇਤਾਂ ਨੂੰ ਜਾ ਕੇ ਮਿਲਦਾ ਹੈ।
ਨਾਨਕ ਸੋਸਾ ਲਾਹੀਐ ਜਿਨ ਕਾਰਣ ਕੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਦੀ ਸਾਨੂੰ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਸਨੇ ਇਹ ਸਾਰਾ ਸਬਬ, ਇਹ ਕਾਰਨ ਬਣਾਇਆ ਹੈ।
ਪੌੜੀ ਸੱਚ ਧਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ।
ਹੁਣ ਪੌੜੀ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ। ਸੱਚ ਧਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ, ਵੀ ਜਿਹੜੇ ਗੁਰੂ ਸ਼ਬਦ ਰਾਹੀਂ ਵਿਚਾਰ ਕਰਕੇ ਸੱਚ ਧਿਆਨ, ਸੱਚ ਸਰੂਪ ਵਾਹਿਗੁਰੂ ਨੂੰ ਧਿਆਉਂਦੇ ਹਨ, ਸੇ ਸੱਚੇ, ਬਈ ਉਹੀ ਸੰਸਾਰ ਦੇ ਵਿੱਚ ਸੱਚੇ ਸੁੱਚੇ ਸਚਿਆਰ ਮਹਾਂਪੁਰਖ ਬਣੇ ਹਨ।
ਹੋ ਮੈਂ ਮਾਰ ਮਨ ਨਿਰਮਲਾ ਹਰ ਨਾਮ ਉਰ ਧਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਨੇ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕੀਤਾ, ਜਿਸ ਦਾ ਸਦਕਾ ਹੋਮੈ ਨੂੰ ਮਾਰ ਕੇ ਉਹਨਾਂ ਦਾ ਮਨ ਐਨ ਪਵਿੱਤਰ ਹੋ ਗਿਆ ਹੈ। ਕਬੀਰ, ਮਨ ਨਿਰਮਲ ਪਇਆ ਜੈਸਾ ਗੰਗਾ ਨੀਰ, ਪਾਛਾ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਇਉਂ ਨਾ ਗੁਰਮੁਖਾਂ ਦਾ ਮਨ ਗੰਗਾ ਦੇ ਪਾਣੀ ਵਾਂਗੂ ਨਿਰਮਲ ਹੋ ਜਾਂਦਾ ਹੈ।
ਕੋਠੇ ਮੰਡਪ ਮਾੜੀਆਂ ਲੱਗ ਪਏ ਗਾਵਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਗਾਵਾਰੀ ਮੂਰਖ ਲੋਕ ਨੇ, ਉਹ ਤੇ ਕੋਠੇ ਤੇ ਮੰਡਪ ਜਿਹੜੇ ਵੱਡੇ ਵੱਡੇ ਮਹਿਲ ਨੇ ਤੇ ਮਾੜੀਆਂ ਅਟਾਰੀਆਂ ਨੇ, ਔਰ ਉਹਨਾਂ ਨੂੰ ਬਣਾਉਣ ਦੇ ਵਿੱਚ ਲੱਗ ਪਏ ਨੇ। ਭਾਵ ਜਿਹੜੇ ਮੂਰਖ ਲੋਕ ਨੇ, ਉਹ ਆਪਣੇ ਇੱਥੇ ਰਹਿਣ ਦੇ ਲਈ ਕੋਠੇ ਮਹਿਲ ਮਾੜੀਆਂ ਉਸਾਰਨ ਲੱਗ ਪੈਂਦੇ ਨੇ ਤੇ ਉਹਨਾਂ ਨੂੰ ਪਰਮੇਸ਼ਰ ਭੁੱਲ ਜਾਂਦਾ ਹੈ।
ਜਿਨਕੀ ਏ ਤਿਸੇ ਨਾ ਜਾਣਨੀ ਮਨਮੁਖ ਗੁਬਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਮਨਮੁਖ ਲੋਕ ਨੇ ਉਹ ਤਾਂ ਮੋਹ ਮਾਇਆ ਦੇ ਅਗਿਆਨ ਦੇ ਹਨੇਰੇ ਵਿੱਚ ਹੀ ਭਟਕਦੇ ਰਹਿੰਦੇ ਨੇ। ਜਿਸ ਵਾਹਿਗੁਰੂ ਨੇ ਪੈਦਾ ਕੀਤੇ ਨੇ ਉਸ ਨੂੰ ਉਹ ਜਾਣਦੇ ਹੀ ਨਹੀਂ, ਉਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਜਾਂਦੇ ਹਨ।